दूसरे पासे सरसा नदी है, इस नू गुरु मारी नदी कह रहे ने, क्योंकि हुण ये मदद करन दी बजाए नीचे बहन दी बजाए उपर नू उछ लिए, इथे परिवार दा विछोड़ा होया। रोपड़ पहुंचे ने, इथे एक रात बतीत कीती है। एक रात बतीत करन तो चमकौर पहुंचे ने, ते जेड़ी प्रतिज्ञा 9 साल दी उम्र विच कीती साने, 1,25,000 से एक लड़ाऊं तब ऐ गोबिंद सिंह नाम कहाऊं। ओ प्रतिज्ञा मुकम्मल हुई है। ते फिर वक्त आया जदों उन्हां दे जानसारां ने, उन्हां ने दे साधकां ने उन्हां नूं प्रार्थना कीती, बेनती कीती, तुम तो जहां भी कदम रखोगे फूल खिलेंगे राहों में। कहंदे ने तुसी जिथे कदम रखोगे फिर सिखी दे दा बगीचा, सिखी दा चमन प्रफुल्लित हो जावेगा, पर जे किते सरकार आप नूं कुछ हो गया ते फिर मुश्किल हो जावे। इसलिए असी नहीं चाहते कि हुण तुसी इत्थे ठहर सको। पर दशमेश पिता जी कहन लगे, ए किवें हो सकदा है, मैं आपू चलिया जावां, तुहानू छोड़ के आप किनारा कशी कर जावां, इतिहास की कहेगा, दुनिया की कहेगी। पर फिर हुक्म कीता, क्योंकि सिखी विच गुरमत विच पंच परवानता पंच प्रधानता दी महानता है, उन्हां पंजां ने हुक्म कीता, हुक्मन हुक्मन असी हुक्म देंदे हां, तुहानू हुक्मन तौर ते चमकौर दी कड़ी विचों जाना पवेगा। दशमेश पिता जी ने हुक्म अगे सिर चुका दिता। अज असी दावा ते करते, कहंदे भी हां, अखबारां वाले जदों पुछदे ने किसे सियासी सिख नूं, पर वी पावर वाले सिख नूं, ये की ख्याल है, तुहानू अकाल तख्त ते बुलाया गया है, ते कह देंदे ने, मैं ते अदना जिहा सिख हां, पर जेड़ा हुक्म है वह गलत है। प्याला खोल श्री वाह, मैं इस तरह के हुक्म दे कार नहीं जाना चाहांगा। नाले कहंदे आ सिख, नाले कहंदे आ हुक्म मुनासिब ने, हुक्म ठीक ने, पर ये तां ओही विचार है जो गुरु जी ने कही सी, सलाम जवाब दो वै करे मुंड हो कुथा जाए, वार आशा महला दूजा। सिर भी चुकावे, मैं इज्जत भी करना हां, मगर मैं हुक्म नहीं मनदा। दोना पक्ष कर रहे, दोना पक्षां ते चल रहे, पर सिखी दी उस परंपरा नूं दशमेश पिता जी ने दुनिया दे सामने रोशन कीता है, वो नहीं सन जाना चाहते। चमकौर दी गड़ी खाली नहीं सन करना चाहते, वो चाहते सन बाकी परवानियां नाल मैं भी जूझ जावां, पर फिर हुक्म होया है, हुक्म है। इसे लई ते सैयद मुहम्मद लतीफ ने जब हिस्ट्री आफ पंजाब विच कहा है, गुरु गोबिंद सिंह जी दी शाह ने निराली है, कहंदे ने जदों आनंदपुर दे तखत ते ओ अपने जान सारा नूं हुक्म करदे ने ते बादशाह नजर आंदे ने, पर चमकौर दी गड़ी विच गल विच पल्ला पा के जदों सिंघां दे हुक्म दे सामने सिर झुकांदे ने, उदों इक दरवेश नजर आंदे ने। चलना खोल श्री वाह, सैयद मुहम्मद लतीफ दा हिस्ट्री आफ पंजाब, वो अपने सिखां दे सामने सिर झुकांदे ने, उन्हां दे हुक्म नूं मंसूर करदे ने, खिड़े मत्थे प्रवान करदे ने, ते नाल बेनती की, हुक्म सिर मत्थे, हुक्म प्रवान करांगा। पर मैं भी बेनती कर सकदा, हुक्म विच कुछ तब्दीली भी हो सकती है, कुछ रियायत भी हो सकती है। हां तुसी अपनी बेनती कर सकते हो, अपना विचार रख सकते हो, तुसी अपनी दलील रख सकते हो, विचार रख सकते हो। पिछले साल विच मैं कनेडा एक अमरीकन सिख नूं पुछया, भी तुहाडा भी उन्ना संबंध है, तुसी जेड़ी एकत्रता हुंदी है जां गुरुद्वारे दीवान हुंदा है, तुसी उत्थे बहुत घट जांदे हो, क्यों नहीं जांदे? कहन लगे कुछ एकत्रतावां वे जांदे रहे हां, उत्थे आके जो कुछ पास करना हुंदा है एक कह देंदा है ते उहदा साथी जकारा छड्ड देंदा है, दूसरियां दी तां राय नहीं लई जांदी। चल लखो नहीं, पंथ विच गुरमत्था जदों रख्या जांदा है, बैठे हुई संगत तों बैठे हुए सिंघां तों पुछया जांदा है, किसे दी कोई होर विचार होवे, किसे दी कोई होर चंगी राय होवे, गुरु ओदी बुद्धि वे साडे नालों दी होर रोशनी कर देवे। पर ज्यादातर असी इसे तरीके नाल चलदे हां, मगर ये परंपरा साडे उहनां बजुर्गां ने शुरू कीती है जिन्हां दी बदौलत असी मुश्किलातां विच दी गुजर रहे हां। प्यार लखो श्री वाह, ਉਹ ਪਹਿਲਾਂ ਹੀ ਪ੍ਰੋਗਰਾਮ ਬਣਾ ਕੇ ਜਾਂਦੇ ਸਨ, ਮੈਂ ਇਹ ਮਤਾ ਰੱਖਾਂਗਾ ਫਲਾਣਿਆਂ ਤੂੰ ਜੇ ਕਾਰਾ ਛੱਡ ਦੇਵੇਂ ਇਨਸ਼ਾਅੱਲਾ ਖੂਬ ਸ੍ਰੀ ਵਾਹ। ਹਜ਼ੂਰ ਕਹਿਣ ਲੱਗੇ, ਮੈਂ ਆਪਣੀ ਕੋਈ ਰਾਏ ਦੇ ਸਕਣਾ, ਆਪਣੇ ਵੱਲੋਂ ਕੁਝ ਅਰਜ਼ ਕਰ ਸਕਦਾ? ਤਾਂ ਪੰਜ ਪ੍ਰਵਾਨਤ ਸਿੱਖਾਂ ਨੇ ਹਜ਼ੂਰ ਨੂੰ ਕਿਹਾ, ਉਹ ਆਪਣੀ ਰਾਏ ਜ਼ਾਹਰ ਕਰ ਸਕਦੇ, ਆਪਣੇ ਵੱਲੋਂ ਵਿਚਾਰ ਰੱਖ ਸਕਦੇ। ਤੇ ਹਜ਼ੂਰ ਕਹਿਣ ਲੱਗੇ, ਮੇਰੀ ਇਹ ਰਾਏ ਹੈ, ਪੰਥ ਦਾ ਹੁਕਮ ਸਿਰ ਮੱਥੇ, ਪਰ ਇੱਕ ਵਿਚਾਰ ਏ ਕਿ ਮੈਂ ਚੁੱਪ ਕਰਕੇ ਨਹੀਂ ਜਾਵਾਂਗਾ, ਖਾਮੋਸ਼ ਹੋ ਕੇ ਨਹੀਂ ਜਾਵਾਂਗਾ, ਗੜੀ ਵਿੱਚੋਂ ਚਲਿਆ ਜਾਂਦਾ ਹਾਂ, ਜੈਕਾਰਾ ਮਾਰਾਂਗਾ, ਨਾਰਾ ਮਾਰਾਂਗਾ, ਦੁਸ਼ਮਣ ਨੂੰ ਲਲਕਾਰ ਕੇ ਜਾਵਾਂਗਾ, ਤਾਂ ਜੋ ਦੁਸ਼ਮਣ ਇਹ ਨਾ ਕਹਿ ਸਕੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਚੁੱਪ ਕਰਕੇ ਨਿਕਲ ਗਿਆ, ਦੌੜ ਗਿਆ। ਤੇ ਫਿਰ ਪੰਜ ਸਿੰਘਾਂ ਨੇ ਉਹਨਾਂ ਦੀ ਇਹ ਬੇਨਤੀ ਪ੍ਰਵਾਨ ਕਰ ਲਈ ਸੀ। ਤੋ ਹਜ਼ੂਰ ਚਮਕੌਰ ਦੀ ਗਲੀ ਵਿੱਚੋਂ ਪਿਛਲੇ ਪਾਸੇ ਜੋ ਛੋਟਾ ਦਰਵਾਜ਼ਾ, ਜਿਸ ਨੂੰ ਅਸੀਂ ਆਮ ਤੌਰ ਤੇ ਬਾਹਰੀ ਕਹਿ ਦਿੰਦੇ ਹਾਂ, ਇਹਨੂੰ ਤਾਲਾ ਲੱਗਾ ਹੋਇਆ ਸੀ। ਹਜ਼ੂਰ ਨੇ ਜਿਉਂ ਹੀ ਆਪਣਾ ਚਰਨ ਜੋੜੇ ਸਮੇਤ ਇਸ ਨੂੰ ਛੁਹਾਇਆ ਔਰ ਤਾਲਾ ਟੁੱਟ ਗਿਆ। ਹਜ਼ੂਰ ਕੁਝ ਪੰਜ ਸਿੱਖਾਂ ਨੂੰ ਨਾਲ ਲੈ ਕੇ ਜਦੋਂ ਬਾਹਰ ਨਿਕਲੇ, ਆਪਨੇ ਕਿਹਾ, ਅਸੀਂ ਇੱਥੇ ਜੈਕਾਰਾ ਮਾਰਾਂਗੇ, ਨਾਰਾ ਲਗਾਵਾਂਗੇ, ਅਸੀਂ ਜੇ ਆਪਸ ਵਿੱਚ ਵਿਛੜ ਜਾਈਏ, ਆਹ ਜੋ ਧਰੂ ਸਿਤਾਰਾ ਹੈ ਇਹਦੀ ਸੇਧ ਦੇ ਨਾਲ ਨਾਲ ਤੁਸੀਂ ਆ ਜਾਣਾ, ਆਪਣਾ ਫਿਰ ਮਿਲਾਪ ਹੋ ਜਾਵੇਗਾ। ਤੋ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਹੱਥ ਦੇ ਉੱਪਰ ਜ਼ੋਰ ਨਾਲ ਤਾੜੀ ਮਾਰੀ। ਉਸ ਸਥਾਨ ਦਾ ਨਾਮ ਹੀ ਗੁਰਦੁਆਰਾ ਤਾੜੀ ਸਾਹਿਬ। ਤੋ ਸਰਕਾਰ ਨੇ ਉੱਚੀ ਐਲਾਨ ਕੀਤਾ, ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਵਿੱਚੋਂ ਬਾਹਰ ਜਾ ਰਹੇ ਹੈ, ਜਿਸ ਵੀ ਸ਼ੂਰਬੀਰ ਦੀ ਜ਼ੁਰਤ ਏ ਉਹ ਮੈਨੂੰ ਰੋਕ ਸਕਦਾ। ਗੁਰੂ ਜੀ ਨੇ ਤਿੰਨ ਵਾਰੀ ਇਹ ਬਚਨ ਕਹੇ, ਤਿੰਨ ਵਾਰੀ ਹੱਥ ਦੇ ਨਾਲ ਤਾੜੀ ਮਾਰੀ ਔਰ ਹਜ਼ੂਰ ਅੱਗੇ ਚਲੇ ਗਏ। ਮਾਛੀਵਾੜੇ ਪਹੁੰਚੇ, ਫਿਰ ਪੈਦਲ ਸਫ਼ਰ ਸ਼ੁਰੂ ਹੋਇਆ। ਚਲਦਿਆਂ ਚਲਦਿਆਂ ਕੈਸਾ ਵਕਤ ਆਇਆ, ਕੈਸਾ ਵਕਤ ਆਇਆ। ਟਟਾਣੀ ਦੇ ਰਹਿਣ ਵਾਲਾ ਇੱਕ ਫੱਤੂ ਚੌਧਰੀ ਅਨੰਦਪੁਰ ਜਾਂਦਾ ਹੁੰਦਾ ਤੇ ਬੇਨਤੀ ਕਰਦਾ ਹੁੰਦਾ, ਹਜ਼ੂਰ ਕਦੇ ਸਾਡੇ ਪਿੰਡ ਵੀ ਆਓ, ਮੇਰੇ ਘਰ ਵੀ ਚਰਨ ਪਾਓ। ਹਜ਼ੂਰ ਕਹਿੰਦੇ ਸਨ, ਫੱਤੂ ਕਦੇ ਵਕਤ ਆਵੇਗਾ ਜ਼ਰੂਰ ਆਵਾਂਗੇ, ਪਰ ਪਹਿਚਾਣ ਲਵੀ ਸਾਨੂੰ, ਸਾਨੂੰ ਪਹਿਚਾਣ ਲੈਣਾ। ਹਜ਼ੂਰ ਜਦੋਂ ਇਹਦੇ ਪਾਸ ਪਹੁੰਚੇ ਤੇ ਇਸ ਨੂੰ ਬੁਲਾਇਆ, ਹਜ਼ੂਰ ਕਹਿਣ ਲੱਗੇ, ਫੱਤੂ ਇੰਜ ਨਜ਼ਰ ਆਉਂਦਾ ਹੈ ਜਿਵੇਂ ਤੂੰ ਪਹਿਚਾਨਿਆ ਨਾ ਹੋਵੇ। ਉਹਨੇ ਕਿਹਾ, ਹਜ਼ੂਰ ਪਹਿਚਾਨਦਾ ਤਾਂ ਹਾਂ, ਪਰ ਹੁਣ ਮੈਂ ਆਪ ਨੂੰ ਆਪਣੇ ਘਰ ਨਹੀਂ ਲੈ ਜਾ ਸਕਦਾ, ਆਪਣੇ ਪਾਸ ਠਹਿਰਾ ਨਹੀਂ ਸਕਦਾ, ਕਿਉਂਕਿ ਤੁਸੀਂ ਹਕੂਮਤ ਦੇ ਬਾਗੀ ਹੋ, ਤੁਹਾਡੇ ਪਿੱਛੇ ਹਕੂਮਤ ਲੱਗੀ ਹੋਈ, ਮੈਂ ਠਹਿਰਾ ਨਹੀਂ ਸਕਦਾ। ਹਜ਼ੂਰ ਕਹਿਣ ਲੱਗੇ, ਚਲੋ ਫਿਰ ਇਹਨਾਂ ਤੇ ਕਰ ਲਓ, ਸਾਡੇ ਪਾਸ ਹੁਣ ਘੋੜਾ ਨਹੀਂ, ਅੱਗੇ ਜਾਣਾ ਚਾਹੁੰਦੇ ਹਾਂ, ਤੇਰੇ ਪਾਸ ਘੋੜੇ ਨੇ, ਉਹਨਾਂ ਵਿੱਚੋਂ ਇੱਕ ਘੋੜਾ ਦੇ ਦਿਓ। ਪਰ ਇਸ ਫੱਤੂ ਚੌਧਰੀ ਨੇ ਘੋੜਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਹਜ਼ੂਰ ਆਪਣੀ ਮੰਜ਼ਿਲ ਦੀ ਤਰਫ ਵਧਦੇ ਰਹੇ, ਚੱਲਦੇ ਗਏ ਔਰ ਫਿਰ ਪਹੁੰਚੇ ਨੇ ਇੱਕ ਉਸ ਥਾਂ ਤੇ ਜਿੱਥੇ ਹਿੰਦੁਸਤਾਨ ਦੇ ਤਮਾਮ ਰਾਜਪੂਤਾਂ ਵਿੱਚੋਂ ਰਾਏ ਜੋਧ ਜੀ ਨੇ, ਬਹੁਤ ਸਾਰੇ ਰਾਜਪੂਤ ਰਾਜੇ ਸਨ, 52 ਰਾਜਿਆਂ ਤੇ ਹਜ਼ੂਰ ਨੇ ਰਿਹਾ ਕਰਵਾਇਆ ਸੀ। ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਪਾਸ ਇਹ ਬੇਨਤੀ ਵੀ ਕੀਤੀ ਸੀ, ਤੁਮ ਛਤਰੀ ਹੋ ਖੜਗੂ ਠਾਵੋ, ਸਭ ਛਤਰੀ ਕੋ ਗੈਲ ਮਿਲਾਵੋ, ਪੰਥ ਪ੍ਰਕਾਸ਼ ਰਤਨ ਸਿੰਘ ਜੀ ਪੰਗੂ। ਗੁਰੂ ਤੇਗ ਬਹਾਦਰ ਜੀ, ਤੁਸੀਂ ਸ਼ਸਤਰ ਚੁੱਕੋ, ਅਸੀਂ ਤੁਹਾਡੇ ਪਿੱਛੇ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਦੋਂ ਜੰਗ ਹੋਏ, ਯੁੱਧ ਸ਼ੁਰੂ ਹੋਏ, ਸਵਾਏ ਰਾਏ ਜੋਧ ਤੋਂ ਕਿਸੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਥ ਨਾ ਦਿੱਤਾ, ਕਿਸੇ ਨੇ ਉਹਨਾਂ ਦਾ ਸੰਗ ਨਾ ਦਿੱਤਾ, ਸਾਥ ਨਾ ਦਿੱਤਾ। ਰਾਏ ਜੋਧ ਨੇ ਹਜ਼ੂਰ ਦੇ ਨਾਲ ਆਪਣੀਆਂ ਫੌਜਾਂ ਵੀ ਦਿੱਤੀਆਂ, ਸੇਵਾ ਵੀ ਕੀਤੀ, ਆਪ ਵੀ ਗੁਰੂ ਸਰ ਮਹਾਰਾਜ ਦੇ ਤੀਸਰੇ ਜੰਗ ਵਿੱਚ ਉਹ ਜੂਝਿਆ, ਗੁਰੂ ਕੀ ਖੁਸ਼ੀ ਪ੍ਰਾਪਤ ਕੀਤੀ। ਪਰ ਤੁਖਮੇ ਤਾਸੀਰ ਸੋਹਬ ਤੇ ਅਸਰ ਗੁਲਿਸਤਾਨ ਸ਼ੇਖ ਸਾਦੀ, ਆਪਣੇ ਬਜ਼ੁਰਗ ਦਾ, ਆਪਣੇ ਪਿਤਾ ਦਾ ਅਸਰ ਸੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ, ਪੈਦਲ ਚੱਲਦਿਆਂ ਜਦੋਂ ਇਸ ਇਲਾਕੇ ਵਿੱਚ ਆਉਣ ਦੀ ਖਬਰ ਮਿਲੀ, ਉਹਨਾਂ ਦੇ ਪੁੱਤਰ ਤਖਤ ਮਲ, ਲਖਮੀਰ, ਸ਼ਮੀਰ ਤਿੰਨੇ ਭਰਾ ਆਪਣੇ ਮੁਖੀ ਲੋਕਾਂ ਨੂੰ ਨਾਲ ਲੈ ਕੇ ਗੁਰੂ ਜੀ ਨੂੰ ਅੱਗੇ ਲੈਣ ਵਾਸਤੇ ਪਹੁੰਚੇ। ਪਿਆਲਾ ਖੋਲ ਸ੍ਰੀ ਵਾਹ। ਆਪਣੇ ਪਾਸ ਕਾਂਗੜ ਜੋ ਛੋਟੀ ਜੀ ਇਹਨਾਂ ਦੀ ਸਟੇਟ ਸੀ, ਇੱਥੇ ਠਹਿਰਾਇਆ, ਪਰ ਹਕੂਮਤ ਉਹਨਾਂ ਦਾ ਪਿੱਛਾ ਕਰ ਰਹੀ ਸੀ। ਵਿਸ਼ੇਸ਼ ਤੌਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਵਜ਼ੀਰ ਖਾਂ ਸਰਹੰਦ ਦਾ ਸੂਬਾ حضور جی نو ختم کرنا چاہندا سی. انہیں ایک چٹھی لکھی لکھمیر شمیر ہند دے پیر گرو گوبند سنگھ جی نو تسی اپنے پاس ٹھہرایا قید کر کے پکڑا دیو یا حملے واسطے تیار ہو جا. لکھمیر تے شمیر تخت مال نے جواب دیتا سی ساڈے جیوں دے جی کوئی بھی طاقت گرو گوبند سنگھ جی دی طرف نہ ہاتھ ودا سکدی ہے نہ قدم ودا سکدی ہے. او ساڈے گرو نے اپنے پاس رکھ کے سیوا کر کے خوشی محسوس کریں گے. یہ کہندے نے ادھر اورنگزیب دا شریر بیمار ہو گیا انہوں اپنے کیتے ہوئے کرما تے افسوس ہے. بادشاہ بہادر شاہ اپنے پتر نو جو انہیں چٹھی لکھی ہے اج بھی لال قلعے وچوں دی نقلاں ملدیاں نے وہ ملدی ہے جہدے وچوں نے ذکر کیتا ہے اے میرے بہادر پیارے پتر قرآن پاک وچ جو دوزخ دی اگنی دا ذکر ہے شریر تے آگن مرن تو بعد اگے جا کے تے پتہ نہیں کون چلدا ہوئے گا اس دوزخ دی اگنی نال میں اسے دنیا تے جل رہا. کہندے نے انہیں پھر کوشش کیتی گرو گوبند سنگھ صاحب دشمیش پتا جی دے چرنا وچ میں تواڈے پاس آن لئی وی تیار ہاں پر مینوں خطرہ ہے تواڈے سکھ میرے تے حملہ نہ کرن جے تسی میرے پاس آ جاؤ تے بیٹھ کے صلح دی گل کر سکیے. او دے جواب وچ بادشاہ اورنگزیب دے اس چٹھی دے جواب وچ تن گرو گوبند سنگھ صاحب دشمیش پتا جی نے یہ پتر لکھیا ہے جس کا نام حضور ظفر نامہ کہنا. ظفر دا مطلب ہے فتح, فتح نامہ. او جیتو پتر کیونکہ گرو گوبند سنگھ جی دی شخصیت ہی ایسی ہے جی وہ ہاتھ وچ کرپان آندی ہے تے تامی او جد جیتو ہے. جی وہ قدم رکھتے نے دھرتی تے میدان جنگ وچ تامی او جد کے جبیا نے جد کے جتیا ہن. جی وہ اپنے ہاتھ وچ قلم پکڑتے نے تے تامی او ظفر نامہ لکھتے نے تامی انہاں نوں فتح پراپت ہوندی ہے. کہندے نے جدوں چٹھی آئی حضور نے سکھاں نال صلاح کیتی کی کرنا چاہیے دے اورنگزیب دا ظلم ہونا خیر ہو چکا ہے. کہندے نے حضور اس موقع تے اپنی کرپان دے نال اپنی انگلی چھل رہے سن تھوڑا تھوڑا دیکھ رہے سن. تاں بھائی لکھمیر جی نے حضور تے سوال کیتا سرکار کی گل ہے اج اپنی کرپان نال اپنی انگل کیوں چھل رہے ہو؟ تا حضور کہن لگے ظلم دی انتہا ہو گئی ہے میں ظلم دی جڑ کٹ رہا ہاں ظلم دیاں جڑاں کٹ رہا ہاں اس واسطے اپنی انگلی تے کرپان پھیر رہا ہاں کرپان نال انگلی چھل رہا ہے. ظلم دی جڑ اسی طرح ہی کٹی جاندی ہے کیونکہ جدوں تک کوئی منک اپنا خون کرپان نو پیٹ نہ چڑھاوے اودوں تک کدے ظلم دیاں جڑاں ناش نہیں ہوندیاں. پیار لکھو سری پر اے وی گرو گوبند سنگھ جی دی تھوری ہے. جڑے لوگ باغبانی دا کم کردے نے جڑے لوگ انگور لگاندے انہاں دی ایک وی تھوری ہے. او کہندے نے انگور دی کھیتی نو جتنا خون پا دیو خون کوئی ہووے جتنا خون پاؤ گے انگور اتنے زیادہ لگن گے زیادہ انگور پھلے تے پھلے گا. پر گرو گوبند سنگھ صاحب دشمیش پتا جی کہندے نے شہیداں دا خون جس بھی قوم دی جڑاں وچ پایا جاوے گا وہ پرفلت ہوئے گی اونوں پھل لگن گے اونوں پھل لگن گے دنیا وچ اودی مہک کھلے گی تے ظلم دیا جڑا تے جدوں شہیداں دا خون پہ جاوے گا وہ ظلم دیا جڑا سک جان گیا ظلم دیا جڑا سک دیا نے. جدوں شہیداں دا کرمی شخصیتاں دا بہادراں دا خون پہ جاندا ہے اورنگزیب نو کیویں ختم کریے کیونکہ ظلم دی انتہا ہو گئی ہے. اس موقع تے سکھاں نے کیا آپ سب کچھ کرن کارن سمرتھ ہو جو بھی چاہو کر سکتے ہو. حضور کہن لگے جے تیر نال جے کرپان نال جے ششتر نال اس نو ختم کر دیاں تاں تے دا پلا ہو جاوے گا تاں تے بخشیا جاوے گا ایدی مکتی ہو جاوے گی. پر جو کچھ اس نے کیتا ہے انہاں کرماں دا انہیں اجے پھل بھگتنا ہے پھر کی کرنا چاہیے. حضور کہن لگے انہیں اپنی موت آپ ہی بلا لیتی ہے ਸਾਨੂੰ ਮਿਲਣ ਦੀ ਚਿੱਠੀ ਲਿਖ ਕੇ ਉਹਨੇ ਆਪਣੀ ਮੌਤ ਸੱਦ ਲਿੱਤੀ ਹੈ। ਸਾਨੂੰ ਇੱਕ ਚਿੱਠੀ ਲਿਖਣੀ ਚਾਹੀਦੀ ਹੈ, ਸਾਨੂੰ ਆਪਣੇ ਪ੍ਰਭੂ ਤੇ ਭਰੋਸਾ ਹੈ। ਜਦੋਂ ਉਹ ਚਿੱਠੀ ਪੜੇਗਾ, ਜਦੋਂ ਉਹ ਪੱਤਰ ਪੜੇਗਾ, ਨਾ ਕਿਰਪਾਨ ਦੀ ਜ਼ਰੂਰਤ, ਨਾ ਤੀਰ ਦੀ ਜ਼ਰੂਰਤ, ਨਾ ਕਿਸੇ ਸਿਪਾਹੀ ਦੀ ਜ਼ਰੂਰਤ। ਆਉਣ ਵਾਲੇ ਵਕਤ ਦੇ ਸੰਬੰਧ ਵਿੱਚ ਵੀ ਦਸ਼ਮੇਸ਼ ਪਿਤਾ ਜੀ ਨੇ ਕਿਹਾ ਸੀ, ਨਾ ਆਪ ਲੜੂੰ, ਨਾ ਫੌਜ ਲੜਾਉਂ, ਚਾ ਲੱਖੋ ਸ੍ਰੀ ਵਾ। ਤੇ ਫਿਰ ਵਕਤ ਆਵੇਗਾ, ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰਾਂ ਕੀ ਫੌਜ, ਸੀਸ ਚੁਲੇਗਾ ਛਤਰ ਪਰ, ਛਤਰ ਚੁਲੇਗਾ ਸੀਸ ਪਰ, ਬੜੀ ਕਰੇਂਗੇ ਮੌਜ, ਸੌ ਸਾਥੀ ਪਿਆਰ ਲੱਖੋ ਸ੍ਰੀ ਵਾ। ਬੇਨਤੀ ਕਰ ਰਿਹਾ ਹਜ਼ੂਰ, ਕਹਿਣ ਲੱਗੇ ਪੱਤਰ ਪੜ ਕੇ ਖਤਮ ਹੋ ਜਾਵੇਗਾ। ਸਿੰਘਾਂ ਨੇ ਬੇਨਤੀ ਕੀਤੀ, ਹਜ਼ੂਰ ਫਿਰ ਇਸ ਤੋਂ ਹੋਰ ਅੱਛਾ ਵਿਚਾਰ ਕੋਈ ਨਹੀਂ, ਜੋ ਕੁਝ ਉਹਨੇ ਲਿਖਿਆ ਆਪ ਜੋ ਮੁਨਾਸਬ ਸਮਝਦੇ ਹੋ, ਬਾਦਸ਼ਾਹ ਨੂੰ ਜ਼ਰੂਰ ਉੱਤਰ ਦੇਣਾ ਚਾਹੀਦਾ। ਜੇ ਉੱਤਰ ਨਹੀਂ ਦਿੱਤਾ ਜਾਵੇਗਾ ਤੇ ਫਿਰ ਉਹ ਆਪਣੀ ਵਿਚਾਰ ਨੂੰ ਸਹੀ ਸਮਝਣ ਦੀ ਕੋਸ਼ਿਸ਼ ਕਰੇਗਾ। ਉਸ ਮੌਕੇ ਤੇ ਕਾਂਗੜ ਪਿੰਡ, ਜੋ ਛੋਟੀ ਜੀ ਰਾਜਧਾਨੀ ਰਾਏਜੋਹ ਦੀ ਸੀ, ਹੁਣ ਉਹਦਾ ਪਰਿਵਾਰ ਅੱਗੇ ਸੇਵਾ ਕਰ ਰਿਹਾ, ਉਸ ਮੌਕੇ ਤੇ ਦਸ਼ਮੇਸ਼ ਪਿਤਾ ਜੀ ਨੇ ਜੋ ਪੱਤਰ ਲਿਖਿਆ, ਕਿਉਂਕਿ ਉਸ ਮੌਕੇ ਤੇ ਸਾਰਾ ਕੰਮ ਫਾਰਸੀ ਵਿੱਚ ਹੋਇਆ ਕਰਦਾ ਸੀ, ਹਜ਼ੂਰ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਜੋ ਕੁਝ ਲਿਖਿਆ ਉਹਨਾਂ ਦੇ ਪਵਿੱਤਰ ਸ਼ਬਦਾਂ ਵਿੱਚ ਸ਼ਰਵਣ ਕਰੀਏ, ਵਿਚਾਰਨ ਦਾ ਨਿਮਾਣਾ ਜਿਹਾ ਯਤਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਹੁਕਮ ਸੱਤ, ਸ੍ਰੀ ਮੁਖ ਵਾਕ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜ਼ਫਰਨਾਮਾ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ।
ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਕਮ ਸੱਤ, ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸਾਨੂੰ ਇੰਜ ਪੜ੍ਹਾਉਂਦੇ ਸਨ। ਇਸੇ ਤਰ੍ਹਾਂ ਉਹਨਾਂ ਨੇ ਸਾਡੀਆਂ ਪੋਥੀਆਂ ਤੇ ਨੋਟੇਸ਼ਨ ਵੀ ਕਰਵਾਈ, ਲਿਖਵਾਇਆ ਵੀ। ਅਸੀਂ ਕਿਉਂਕਿ ਆਪਣੇ ਸਮੇਂ ਵਿੱਚ ਉਹ ਗੁਰਮਤੀ ਗੁਰਮਤ ਵਿਦਿਆ ਦੀ ਸਭ ਤੋਂ ਮਹਾਨ ਸ਼ਖਸੀਅਤ ਸਨ, ਇਸ ਲਈ ਅਸੀਂ ਉਸੇ ਨੂੰ ਵਧੀਕ ਤਰਜੀਹ ਦੇਵਾਂਗੇ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਪਾਤਸ਼ਾਹੀ ਦਸਵੀਂ ਹੁਕਮ ਸੱਚ। ਇੱਕ ਅਦਵੈਤ ਰੂਪ ਵਾਹਿਗੁਰੂ, ਓਅੰਕਾਰ ਸਭਨਾਂ ਨੂੰ ਜ਼ਿੰਦਗੀ ਦੀ ਲੋਹ ਦੁਆਰਾ ਪ੍ਰਕਾਸ਼ਨ ਵਾਲਾ ਸ਼੍ਰੋਮਣੀ ਵਾਹਿਗੁਰੂ ਜੀ ਦੀ ਸਦਾ ਹੀ ਫਤਿਹ। ਹੁਕਮ ਸੱਤ, ਉਸ ਅਕਾਲ ਪੁਰਖ ਵਾਹਿਗੁਰੂ ਦਾ ਜੋ ਹੁਕਮ ਹੈ ਉਹ ਸੱਤ ਹੈ। ਸਾਡੇ ਦੇਸ਼ ਵਿੱਚ ਇੱਕ ਬੜੀ ਪੁਰਾਣੀ ਰਵਾਇਤ ਹੈ, ਹਿੰਦੂ ਧਰਮ ਵਾਲੇ ਲੋਕ ਜਦੋਂ ਕੋਈ ਪ੍ਰਾਣੀ ਗੁਜ਼ਰ ਜਾਂਦਾ ਹੈ ਤੇ ਉਹ ਕਹਿੰਦੇ ਨੇ ਹੁਕਮ ਸੱਤ ਹੋ ਗਿਆ, ਲੱਖੋ ਸ੍ਰੀ ਵਾ। ਨਾਲ ਪੜਿਆ ਵੀ ਜਾਂਦਾ, ਕਿਹਾ ਵੀ ਜਾਂਦਾ, ਰਾਮ ਨਾਮ ਸੱਤ, ਹੁਕਮ ਸੱਤ ਹੋ ਗਿਆ। ਪਰਮੇਸ਼ਰ ਦਾ ਹੁਕਮ ਸੱਤ, ਜਿਸ ਨੂੰ ਕੋਈ ਬਦਲ ਨਹੀਂ ਸਕਦਾ। ਹਾਂ, ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਕਤ ਦਾ ਜੋ ਵਿਚਾਰ ਹੈ ਉਹਦੇ ਸਿਰਲੇਖ ਨੂੰ ਸੁੰਦਰ ਜੀ ਨੇ ਸੱਦ ਦਾ ਨਾਮ ਦਿੱਤਾ, ਸੱਦ ਸੱਦਾ ਅਕਾਲ ਪੁਰਖ ਵਾਹਿਗੁਰੂ ਦਾ। ਹੁਕਮ ਸੱਦ ਦਾ ਮਤਲਬ ਵੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਆ ਗਿਆ, ਸ਼ਹਿਨਸ਼ਾਹ ਔਰੰਗਜ਼ੇਬ ਤੂੰ ਇਸ ਦੁਨੀਆਂ ਤੇ ਹੁਣ ਬਹੁਤ ਸਮਾਂ ਠਹਿਰ ਨਹੀਂ ਸਕੇਗਾ, ਹੁਣ ਤੇਰਾ ਹੁਕਮ ਸੱਤ ਨਹੀਂ ਮੇਰੇ ਵਾਹਿਗੁਰੂ ਦਾ ਹੁਕਮ ਸੱਤ ਹੋਵੇਗਾ। ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਸੱਤ ਹੋਵੇਗਾ, ਉਹਦਾ ਹੁਕਮ ਅਚਲ ਹੋਵੇਗਾ। ਹਾਂ, ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਫਤਿਹ ਹੈ ਔਰ ਉਹਦਾ ਹੀ ਹੁਕਮ ਸੱਤ ਹੈ, ਬਾਕੀ ਦੇ ਹੁਕਮ ਤਾਂ ਉਹਦੇ ਸਾਹਮਣੇ ਤੁੱਛ ਨੇ। ਵੱਡੇ ਵੱਡੇ ਹੁਕਮਰਾਨ, ਵੱਡੇ ਵੱਡੇ ਸ਼ਹਿਨਸ਼ਾਹ, ਜਦੋਂ ਉਹਦਾ ਹੁਕਮ ਆਉਂਦਾ ਹੈ ਇਸ ਦੁਨੀਆਂ ਤੋਂ ਚੁੱਪ ਕਰਕੇ ਖਾਮੋਸ਼ੀ ਨਾਲ ਕੂਚ ਕਰ ਜਾਂਦੇ ਨੇ। ਜ਼ਫਰਨਾਮੇ ਫਤਿਹਨਾਮਾ, ਫਤਿਹ ਦਾ ਪੱਤਰ, ਫਤਿਹ ਦੀ ਚਿੱਠੀ, ਕਿਉਂਕਿ ਲੋਕ ਵੱਖ ਵੱਖ ਤਰੀਕੇ ਦੇ ਖਤ ਲਿਖਦੇ ਨੇ, ਪੱਤਰ ਲਿਖਦੇ ਨੇ, ਜਿਨ੍ਹਾਂ ਵਿੱਚ ਉਹਨਾਂ ਦਾ ਵੱਖਰਾ ਵੱਖਰਾ ਨਜ਼ਰੀਆ ਹੁੰਦਾ, ਪਰ ਇਹ ਹੈ ਫਤਿਹਨਾਮਾ, ਫਤਿਹ ਦਾ ਪੱਤਰ, ਫਤਿਹ ਦੀ ਚਿੱਠੀ, ਸ੍ਰੀ ਮੁਖਵਾਕ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ਼ਿਰੋਮਣੀ ਪਵਿੱਤਰ ਮੁਖਾਰ ਬਿੰਦ ਤੋਂ ਇਹ ਵਾਕ ਨੇ, ਉਹਨਾਂ ਦੀ ਉਚਾਰਨ ਕੀਤੀ ਹੋਈ ਇਹ ਪਵਿੱਤਰ ਰਚਨਾ ਬਾਣੀ ਹੈ, ਪਾਤਸ਼ਾਹੀ ਦਸਵੀਂ, ਦਸਵੇਂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਗੱਦੀ ਦੇ ਪਾਤਕ ਦੇ ਸ਼ਾਹ ਮਾਲਕ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸ਼ਮੇਸ਼ ਪਿਤਾ ਜੀ ਵਰਣਨ ਕਰ ਰਹੇ ਨੇ। जो शहनशाह औरंगजेब नु फतेह दा पत्र लिख रहे ने उदा आरंभक सिरलेख है, उपर जो लफज कहे लिखे जाते ने वो हजूर ने लिखे ने। एक ओंकार श्री वाहिगुरु जी की फतेह, हुक्म सत, रफरनामा, श्री मुखवात पातशाही दसवी जी।
कमाले करामात कायम करीमा।
हाँ, हजूर उस अकाल पुरख वाहिगुरु की प्रशंसा कर रहे ने, जिसका बहुता करीबी, जिसका बहुता नजदीकी, जिसके हुक्म की बहुता पालना करने वाला औरंगजेब अपने आप नू साबित करने की कोशिश कर रहा है। हजूर कह रहे ने कमाले करामात, वो जो मेरा खुदावंद करीम है, अकाल पुरख वाहिगुरु है औरंगजेब, सारिया करामातां दा कमाल ओदे पास ही है। मनुख दी करामात की करेगी, राज सत्ता किसे शहनशाह दी करामात की करेगी, जदों ओ अकाल पुरख वाहिगुरु अपनी करामात दा प्रगटाओ करदा है, उदों वड्डे वड्डे करामातियां नू होश ही नहीं रहिंदी, कोई सूझ नहीं रहिंदी, कोई बूझ नहीं रहिंदी। पहले रूप विच उन्हां ने कुछ दुनिया दे करामातियां से चोट करदे होया, जेड़े पठाना नू कहंदे सन फिक्र ना करो, बैठे रहो, तुहानू कुछ नहीं होवेगा, वो बाबर जे आवेगा उन्हूं अंधा कर देवांगे, बाबर जे हमला करके आवेगा एवना बात है, ओदियां तोपां ठुस हो जाणगियां, ओदियां बंदूकां विचों गोली नहीं चलेगी। ते सतगुरु नानक देव जी महाराज कहंदे ने नहीं, तुसीं एवें सहारा दिता, पठाना नू धोखे विच रखिया, देखो कोई मुगल ना होआ अंधा किने ना परचा लाया, उन्नी तुपक तान चढ़ाई, उन्नी हस्त चढ़ाई, जिनकी चीरी दरगह फाटी तिन्ना मरना पाई, रागासा महला पहला स्परिया। हजूर कहंदे ने किसे पीर फकीर तो करामात दा परचा नहीं लगा, कोई सिपाही, कोई बाबर, कोई अंधा नहीं होया। कहंदे ने उल्टा बाबर दियां तोपां ते बंदूकां अपना काम कर दियां गईयां, ते जेड़ियां पठाना दियां तोपां ते बंदूकां सन उन्हां उल्टा उन्हां दे हत्थां विच ही मिस हो गईयां, वो अपने वारा नाल आप ही खत्म हो गए, अपने वारा नाल आप ही मारे गए। इस वास्ते कहंदे ने कमाले करामात, मेरा वाहिगुरु करामाता नाल कमाल भरपूर है, परिपूर्ण है, जिवें सागर पानी नाल भरिया है, इवें अकाल पुरख वाहिगुरु करामाता विच कामल है, पूर्ण है, कायम करीम, कायम हमेशा कायम रहने वाला ओ अकाल पुरख वाहिगुरु है। बाकी एक बादशाह होंदा है चलिया जांदा है, दूजा होंदा है वह भी चलिया जांदा है, की कहिए जिस आसन हम बैठे केते बैस गया आसा शेख फरीद जी। ते फिर ओ अकाल पुरख वाहिगुरु करीम किरपालू है, हर मनुख ते ओ कर्म करदा है, वड्डे वड्डे गुनाहगारां ते भी ओ किरपालता कर दिंदा है जदों अपनी रहमत विच आउंदा है। इसे करके कहंदे ने मैनू तेरी रहमत उपर फखर है, मैनू तेरी रहमत उपर मान है, हो मेरी ते करनी एहो जीए कि नरकां विच भी थां ना मिले, अपनी करनी कर नरक हूं ना पावो ठौर, तुमरे बिरद को आसरो संभाल। भाई साहब भाई गुरदास जी, रहमत पे तेरी मुझ को नाज है, बंदा हूं जानता हूं तू बंदा निवाज, ओ करीम कर्म बख्शिश करने वाला है, कृपालता करने वाला है जी।
रजा बख्श राजक रिहा कुंड हीमा।
पर्शियन है रजा बख्श राजक रिहा कुंड रहीम, कहंदे ने फिर जिस ते ओ कृपा करदा है औरंगजेब ओनू ही अपनी रजा दी बख्शिश करदा, ओनू अपना भाणा मना लैंदा, क्योंकि तेरा भाणा तू है मना ही, जिसनु हो है दयाला तू ही महला पंजवा, ओ रजा मनान दी बख्शिश करदा, भाणे विच चलान दी कृपालता करदा, बख्शिश करदा, राजिक तमाम जीवां नू रिज़क देण वाला है, सबना नू रिज़क देंदा है, रोसी देंदा है, रिहाकुन तमाम जीवां नू, माता दे पेट विचों कौन रिहाई देंदा है, कोई डाक्टर दिवा सकदा है, कोई नर्स दिवा सकदी है, कोई मनुख दिवा सकदा है, वो सिर्फ ओहो ही रिहा करन वाला है। इसे करके इसे कहंदे ने मुख तले पैर उपरे वसंदो कोहथड़े थाए, नानक सो तनी क्यों विसारे, उधर है जिस तै नाए, जय श्री की वार महला पन्ना, रिहाकुन तमाम जीवां नू वो रिहा कराण वाला है, आजादी देण वाला है, स्वतंत्र कराण वाला है, वो किसे नू गुलाम नहीं रखदा, रिहा कराण वाला है। ते फिर रहीम बड़े रहम दिल वाला है, बहुत ही रहम दिल, उस दी रहम दिली दा ते बयान ही नहीं कीता जा। एक शेर ਉਹਨਾਂ ਦੀ ਚਿੱਠੀ ਦਾ ਪਹਿਲਾ ਹਿੱਸਾ ਵਿਚਾਰਿਆ ਹੈ ਅੱਜ, ਕਿਉਂਕਿ ਦਸ਼ਮੇਸ਼ ਪਿਤਾ ਜੀ ਦਾ ਜੀ ਬਹੁਤ ਸਾਰਾ ਜੀਵਨ ਇਸ ਫਤਿਹ ਦੇ ਪੱਤਰ ਨਾਲ ਸੰਬੰਧ ਰੱਖਦਾ ਹੈ। ਇਸ ਲਈ ਇਸ ਦਾ ਵਿਚਾਰ ਆਰੰਭ ਕਰਨ ਤੋਂ ਪਹਿਲੇ ਜ਼ਰੂਰੀ ਸੀ ਕਿਵੇਂ ਅਨੰਦਪੁਰ ਛੱਡਿਆ, ਕਿੱਥੇ ਪਹੁੰਚੇ, ਕਿਵੇਂ ਲਿਖਿਆ, ਉਹ ਅਰਜ਼ ਕੀਤੀ ਹੈ। ਕੱਲ੍ਹ ਤੋਂ ਕੋਸ਼ਿਸ਼ ਕਰਾਂਗੇ ਚਾਰ ਚਾਰ ਪੰਜ ਪੰਜ ਸ਼ਹਿਰ ਵਿਚਾਰਨ ਦੇ। ਇੱਥੇ ਇਜਾਜ਼ਤ ਚਾਹਾਂਗਾ, ਨਾਲੇ ਆਪ ਤੋਂ ਵੀ ਛੁੱਟੀ ਚਾਹਾਂਗਾ, ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਬੇਨਤੀ ਕੀਤੀ ਸੀ ਕੁਝ ਦਿਨ ਪਹਿਲੇ, ਸ਼ੁੱਕਰਵਾਰ ਤੋਂ ਵੀ ਪਹਿਲੇ ਵੀਰਵਾਰ ਨੂੰ, ਵੀ ਜਿਤਨੇ ਵੀ ਮਾਈ ਪਾਈ ਜਾਂਦੇ ਹੋ, ਹਰ ਪ੍ਰੇਮੀ, ਕਿਉਂਕਿ ਹਜ਼ੂਰ ਦਾ ਇਹ ਪੱਤਰ ਹੈ, ਇੱਕ ਇੱਕ ਪ੍ਰੇਮੀ ਨੂੰ ਨਾਲ ਲੈ ਕੇ ਆਓ। ਲੱਗਦਾ ਹੈ ਤੁਹਾਡੀ ਰੌਣਕ ਤੋਂ ਕਿ ਸੱਚਮੁੱਚ ਤੁਸੀਂ ਬੇਨਤੀ ਪ੍ਰਵਾਨ ਕੀਤੀ ਹੈ। ਜਿਤਨੇ ਆਏ ਹੋ ਜੀ ਆਇਆਂ ਨੂੰ, ਇਹ ਗੁਰੂ ਕਾ ਵਿਚਾਰ ਦੁਰਲਭ ਹੈ, ਫਿਰ ਬੇਨਤੀ ਕਰਾਂਗਾ। ਅੱਜ ਜਿੰਨੇ ਆਏ ਹੋ, ਕੱਲ ਇੱਕ ਇੱਕ ਨਾਲ ਹੋਰ ਲੈ ਕੇ ਆਈਏ, ਤਾਂ ਜੋ ਵਿਚਾਰ ਹਜ਼ੂਰ ਦਾ ਜੋ ਪੱਤਰ ਹੈ ਜਿਸ ਨੂੰ ਪੜ੍ਹ ਕੇ ਬਾਦਸ਼ਾਹ ਦਾ ਅੰਤ ਹੋਇਆ, ਆਪਾਂ ਉਹਦਾ ਵਿਚਾਰ ਕਰ ਸਕੀਏ, ਸੁਣ ਸਕੀਏ। ਸੰਗਤਾਂ ਵੱਲੋਂ ਜਨ ਸੇਵਾ ਕਥਾ ਵਿਚਾਰ ਸੰਬੰਧੀ ਆਈਏ। ਸੱਚੇ ਪਾਤਸ਼ਾਹ ਸਰਬਾਦੀ ਕਾਲਣਾ ਥਾਏ ਪਾਣ, ਕਿਉਂਕਿ ਜ਼ਫਰਨਾਮੇ ਦਾ ਵਿਚਾਰ ਸੀ। ਇਸ ਲਈ ਭਾਵੇਂ ਮੇਰੇ ਬਜ਼ੁਰਗਵਾਰ ਬਜ਼ੁਰਗਾਂ ਨੇ ਹੁਕਮ ਕੀਤਾ ਸੀ ਬਾਰਾਂ ਮਾਂ ਵੀ ਥੋੜ੍ਹਾ ਜਿਹਾ ਵਿਚਾਰਨਾ, ਮੈਂ ਉਹਨਾਂ ਤੋਂ ਚਾਕਰ ਜੀ ਤੋਂ ਖਿਮਾ ਮੰਗਾਂਗਾ ਕਿ ਵਿਚਾਰ ਨਹੀਂ ਕਰ ਸਕਿਆ, ਇਸ ਲਈ ਉਹ ਵੀ ਖਿਮਾ ਕਰਨਗੇ, ਆਪ ਵੀ ਖਿਮਾ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜਕ ਰਿਹਾ ਕੁਨ ਰਹੀਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।